राम कली बाणी बेणी जियो की एको ओंकार सतगुर प्रसाद भगत बेणी जी दे पास सेवारण बेनती की परमेश्वर की प्राप्ति का रास्ता कौन सा है। उदी प्राप्ति दे उत्तर च दसदे दो रास्ते हैगे है, एक हठ योग है, दूजा भगती योग है। तो सेवकां वलों यह अरदास है, दसदे है देव स्थान क्या निशानी, देव स्थान दसम द्वार की की निशानी। आम चर्चा दसम द्वार की चलती रहती है, दसम द्वार आगम पारा परम पुरख की घाटी। तह बाजे शब्द अनाहद बाणी, तह मैंने उस दसम द्वार दे विच अनाहद एक रस बाजे शब्द तत् तंती आदक दे बाजे जड़े बज रहे है, ये उत्थों की बाणी खो मैंने है। वेदवाणी इस गल कथन करती है, हुण मुढ़ तो अर्थ शुरू करना है। इड़ा पिंगला और सुखमना तीन वसै है इकठाई, इड़ा नाम हैगा अपने खब्बी सुर जड़ी चंद्रमा दी है, पिंगला सजी सुर जड़ी सूरज दी है, सुखमन सम सुर, ये तिने सुर एक दसवें द्वार रूपी ठाई जगह विच निवास कर रही हैं। जो त्रिकुटी च है ये सुखमन हैगी है दो परोटों के विचाले, पर यह तिने सुर गंगा जमुन सरस्वती रूप हैगी हैं। नाई मैंने जगाया दसवें द्वार रूपी नाई जगह, मेन एंट्रेंस जी सुखमना नाड़ी है। बेणी संगम तह पराग मन मजन करे तथाई, और जिथे गंगा जमुना सुरस्ती रूपी बेणी तो भाव की त्रिवेणी का संगम है, इलाहाबाद प्रयागराज जिथे तीन नदियाँ ये मिलदियाँ है, संगम नाम हुंदा मेल का मिलाप हुंदा इन्हों का। तैं प्राग उत्थे ही प्रयागराज हुंदा जिथे तीन नदियाँ मिलदियाँ, जिमें आप पिछे प्रयागराज कुंभ का मेला लंघिया, और इस पासे गंगा जमुना सरस्वती रूप जो तीन सुरां इड़ा पिंगला ते सुखमना इन्हों का मेल दसम द्वार च हुंदा। इस वास्ते दसम द्वार ही एक प्रयागराज का तीर्थ है जो योगानंद रूपी अमृत के नाल पूर्ण लवालव भरया होया। मन मजन करे तथाई उस दसम द्वार रूपी प्रयागराज तीर्थ के उपर योगानंद रूपी अमृत विच मन करके बाणी शरीर करके मजन इनान करे, अपने आप नूं पवित्र करे। इनान करन दा मतलब ये शब्द सुर दे अभ्यास ने चीज़ मिलती है, एक तो शरीर का बाहरले इनान है, एक यह है और वर्त आदक द्वारा भी मन की शुद्धि करते हैं। संत हो तह निरंजन राम है गुरगम चीन विरला कोए, ये संत जनो महात्मा जनो उस दसम द्वार विच निरंजन निरंजन माया रूपी काल सुरमें तो रह राम रमै परमेश्वर इस तत्या। पर कहिंदे ज्ञान गम जड़े ज्ञान की गमता रखने वाले गुरु आ उन्हां द्वारा विरला ही उस परमेश्वर नूं चीने मैंने जाणदा, बाकी दुनिया तो इस तरह ही विचर रही है, पूरे गुरु तो ये समझ आती है। गल्लां तो बहुत कर रहा है, गली ज्ञान ढूंढी है कथना करड़ा सार है। तह निरंजन रमैया हुए राव उस दस द्वार विच जड़ा पहुँच रखने वाला पुरश है वह निरंजन रमैया रमे हुए परमेश्वर का स्वरूप हो जाता है। देव स्थान क्या निशानी तह बाजे शब्द अनाहत बाणी, कहिंदे उह जिहड़ा देव स्थान परमात्मा दी निशानी की है, कहिंदे निशानी यह है उत्थे अनाहत बाजे बजदे रहिंदे है, तो इस तरह संख की आवाज़ है, घड़ियाल की है, बीणा की है, सारंगी की है, और इस तरह ढोलक है, मृदंग है, छैने है, कैंसियाँ, रबाब की है, सतार की है, आवाज़ा बड़िया मिठिया मधुर मधुर होंदिया। तैं चंद न सूरज पौन न पाणी साखी जागी गुरमुख जाणी। उस दाह द्वार दे विच सूरज चंद्रमा की कल्पना नहीं हैगी और पौन पाणी की भी कल्पना उत्थे नहीं की जाती। मुख गुरां दी जिहड़ी साखी सिक्ख्या आ उहदे द्वारा जिन्हां दी बिरती जागी है, क्योंकि बिरती सुती हुई है, ये कुंडलनी जगाउणी पैंदी है, जिन्हां चिर जागदी नहीं अवस्था मिलदी नहीं, उहनां ने दसवें द्वार की जागी जगह नूं जाणिया जिन्हां ने गुरु की सिक्ख्या द्वारा शब्द सुर दा अभ्यास किया है। उपजै ज्ञान दुरमत छीजै अमृत रस गगनंतर पीजै। बड़ा सूक्ष्म मार्ग है, गुरु तो बिना समझ नहीं आता, पूरे गुरां तो बिना। दसवें द्वार विच स्वासां दे चढ़ाउण दा जिहड़ा ज्ञान उत्पन्न पैदा होण नाल दुरमत खोटी बुद्धि छीजै तो भाव नाश हो जाती। और गगनंतर गगन अंतर दसवें द्वार दे विच जो योगानंद रूपी अमृत रस है उहनूं प्राप्त करन विच फेरे मन जिहड़ा भेजे जांदा। इस कला जो जाने पेओ पेटै तास परम गुरदेव। जड़ा भी व्यक्ति इस हठ योग की कला जुगती दे भेद नूं जानदा उहनूं परम उत्कृष्ट जिहड़ा श्रेष्ठ बड़ा गुरु गुरदेव पूज प्रकाश रूप परमात्मा भेटिया मैंने मिलदा प्राप्त हुंदा है। दसम द्वारा अगम अपारा परम पुरख की काटी ऊपर हाट हाट पर आला आले पीतर थाती। अगम अपारा अगम मन बाणी ते विषय खौफ तो रहत बहुत गुणा वाला परम पुरख परमात्मा है, उन्हों बड़ा कोई पुरख नहीं, पापा तो रक्षा करने वाला सब का पुरख करने वाला। तो इसके रहन की घाटी जगह कहड़ी है, दसम द्वार आ शरीर दे विच ऊपर हाट हाट पर आला आले पीतर थाती। सारिया जूनों तो उपर हाट ये मनुछा दे है, उस मनुछा दे रूपी हट दे उपर आला तो भाव की है दसम द्वार है। उस दसम द्वार रूपी आले दे विच योगानंद रूपी ब्रह्मानंद रूपी थाती एक थैली है। जागत रहे सो कबहु न सोवै तीनत लोक समाध पलोवै। जड़ा पुरश योगाभ्यास विच सावधान होकर जागदा रहिंदा वह कदे भी सौंदा नहीं, भाव अग्ञानता बस नहीं हुंदा, ज्ञान जागृत विच रहिंदा। तलोक तीन लोक रूपी संसार विच एड़ा पिंगला सुखमना तिना सुरां द्वारे प्राणा दे चाड़ना उतारना ते ठहराउण दी किरिया नूं समाधि विच इस्तत होकर पलोवे मैंने अभाव करदा है। तीन तिना सुरां जो इड़ा पिंगला सुखमना इन्हां ते तिना दा जो लोक देखना उन्हां नूं समाधि विच इस्तत होकर पलोवे मैंने अभाव कर दिंदा, सारे फुरने नाश हो जाते, सुन अफुर अवस्था हो जाती। बीज मंत्र लै हिरदै रहै मनुआ उल्ट सुन मैं गह। सारे मंत्रां दा बीज कारण रूप मंत्र उमंग सोहंग है, उन्हूं हिरदे विच लै के इस्तत हो के रहिंदा टिक जाता, सैले सी अवस्था मिल जाती है। संसार वालों फिर मन उलटा के सुन अफुर दसम द्वार विच गहे मैंने गुंथन करे भाव तदाकार करे लीन करे मलावे। जागत रहे न अलिया पख है पंचो इंद्री बस कर रख है। हठ योग की किरिया विच जड़ा जागदा रहिंदा, क्योंकि ये किरिया बड़ी कठिन है, गुरु नाल होवे पूरा उस्ताद महरम उहदे द्वारा ये किरिया हुंदी है, ते नहीं तां देखा देखी साध्या योग छीजे कायां वाढे रोग। जिहड़े निरा किताबां पढ़ के करन दी कोशिश करदे आ उह कई वारी नुकसान खा लैंदे आ। ये हठ योग पूरे उस्ताद बिना नहीं हो सकदा। जागत रहन अलिया पख है, हठ योग की किरिया भी जागदा रहिंदा और पदार्थां की प्राप्ति वास्ते कदे भी अलिया झूठ नूं ना पख है नहीं बोलदा, माया पदार्थां लई झूठ नहीं बोलदा, झूठ का त्याग कर दिंदा। ਪੰਜਾਂ ਗਿਆਨ ਇੰਦਰੀਆਂ ਨੂੰ ਆਪੋ ਆਪਣੇ ਵਿਸ਼ਿਆਂ ਵੱਲੋਂ ਬਸ ਕਰਕੇ ਰੱਖਦਾ। ਗੁਰ ਪੰਚੋ ਇੰਦਰੀ ਬਸ ਕਰ ਰੱਖੇ, ਇਹ ਪੰਜੇ ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀਆਂ ਔਰ ਮਨ ਬੁੱਧੀ ਹੈ, ਇਹਨਾਂ ਨੂੰ ਕਾਬੂ ਕਰਕੇ ਰੱਖਦਾ। ਗੁਰ ਕੀ ਸਾਖੀ ਰੱਖੈ ਚੀਤ, ਸਤਿਗੁਰਾਂ ਦੀ ਕਹੀ ਹੋਈ ਜਿਹੜੀ ਸਾਖੀ ਸਿੱਖਿਆ ਆ, ਉਹਨੂੰ ਚਿੱਤ ਦੇ ਵਿੱਚ ਹਮੇਸ਼ਾ ਹੀ ਯਾਦ ਰੱਖਦਾ ਔਰ ਸਿੱਖਿਆ ਦੇ ਮੁਤਾਬਕ ਚੱਲਦਾ। ਜਿਵੇਂ ਡੋਰ ਨਾਲ ਪਤੰਗ ਉੜਦੀ ਹੈ, ਸਿੱਖਿਆ ਦੇ ਨਾਲ ਹੀ ਮਨ ਜਿਹੜਾ ਉੱਚੇ ਦਾ ਆਕਾਸ਼ ਵਿੱਚ ਵਿਚਰਦਾ। ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ, ਆਪਣੇ ਮਨ ਨੂੰ ਵੀ ਤਨ ਨੂੰ ਵੀ ਕ੍ਰਿਸ਼ਨ, ਜਿਹਦੇ ਵਿੱਚ ਕ੍ਰਿਸ਼ਨ ਕ੍ਰਿਸ਼ਤਾਈ ਨਹੀਂ ਹੁੰਦੀ, ਪਰਮਾਤਮਾ ਦੀ ਪ੍ਰੀਤੀ ਵਿੱਚ ਆਪਣੇ ਆਪ ਨੂੰ ਅਰਪਣ ਕਰ ਦਿੰਦਾ। ਕਰ ਪੱਲਵ ਸਾਖਾ ਵਿਚਾਰੇ, ਆਪਣਾ ਜਨਮ ਨਾ ਜੂਵੈ ਹਾਰੇ। ਫਿਰ ਦਸਵੇਂ ਦੁਆਰ ਰੂਪੀ ਕਬਲ ਫੁੱਲ ਦੇ ਵਿੱਚ ਜਿਹੜਾ ਸਹੰਸਰ ਹੈ, ਉਹ ਸਹੰਸਰ ਕਬਲ ਹੈ ਹਜ਼ਾਰ ਪੰਖੜੀ ਵਾਲਾ, ਉਹ ਫੁੱਲ ਦੇ ਵਿੱਚ ਜਿਹੜੀਆਂ ਮਾਸ ਦੀਆਂ ਬੋਟੀਆਂ ਰੂਪੀ ਪਲਦ ਪੱਤਿਆਂ ਦਾ ਅਤੇ ਨਾੜੀਆਂ ਰੂਪੀ ਸ਼ਾਖਾਂ ਟਾਹਣੀਆਂ ਦਾ ਵਿਚਾਰ ਕਰਦਾ, ਉਹ ਆਪਣੇ ਮਨੁੱਖਾ ਜਨਮ ਨੂੰ ਸੰਸਾਰ ਜੂਏ ਵਿੱਚ ਹਾਰਦਾ ਨਹੀਂ, ਭਾਵ ਸੰਸਾਰ ਤੋਂ ਬਾਜੀ ਜਿੱਤ ਕੇ ਜਾਂਦਾ ਹੈ। ਅਸੁਰ ਨਦੀ ਕਾ ਬੰਧ ਹੈ ਭੂਲ, ਪਛਮ ਫਿਰ ਚੜਾਵੈ ਸੂਰ। ਅਸੁਰ ਨਦੀ ਜਿਹੜੀ ਅਪਾਨ ਬਾਜੂ ਦੀ ਧਾਰਾ ਦਾ ਸਥਾਨ ਜਿਹੜਾ ਬੁੱਲਾ ਚੱਕਰ ਹੈ ਗੋਦਾ ਵਿੱਚ, ਉਹਨੂੰ ਖੱਬੇ ਪੈਰ ਦੀ ਅੱਡੀ ਦੇ ਕੇ ਜੋ ਪੁਰਸ਼ ਬੰਧੇ ਰੋਕਦਾ ਇਹ ਬੰਧ ਲਾਉਣਾ ਕਰੇ। ਅਤੇ ਪੱਛਮ ਪਿੱਠ ਪਿੱਛੇ ਜਿਹੜੀ ਪ੍ਰੀਤਤ ਨਾਮੇ ਨਾੜੀ ਹੈ, ਅਤੇ ਇਸਦੇ ਰਾਸਤੇ ਪ੍ਰਾਣਾਂ ਨੂੰ ਫੇਰ ਕੇ ਸੂਰਜ ਸੁਰ ਦੁਆਰਾ ਦਸਵੇਂ ਦੁਆਰ ਦੇ ਵਿੱਚ ਚੜਾਉਂਦਾ ਹੈ। ਅਜਰ ਜਰੈ ਸੋ ਨਿਜਹਰ ਚਰੈ, ਜਗਨਨਾਥ ਸਿਉਂ ਗੋਸ਼ਟ ਕਰੈ। ਅਜਰ ਪ੍ਰਾਣਾਂ ਨੂੰ ਚੰਗੀ ਤਰ੍ਹਾਂ ਦਸਵੇਂ ਦੁਆਰ ਵਿੱਚ ਜਰੈ ਜੜਦਾ ਆ, ਭਾਵ ਚਾੜਦਾ। ਸੋ ਨਿਜਰ ਉਸ ਨੂੰ ਇੱਕ ਰਸ ਯੋਗਾਨੰਦ ਰੂਪੀ ਅੰਮ੍ਰਿਤ ਇਹ ਝੜਦਾ, ਉਹਦੀ ਵਰਸ਼ਾ ਹੁੰਦੀ। ਉਸ ਪੁਰਸ਼ ਉਹ ਜਿਹੜਾ ਪੁਰਸ਼ ਹੈ ਸਾਰੇ ਜਗਤ ਦੇ ਮਾਲਕ, ਪਰਮਾਤਮਾ ਨਾਲ ਫਿਰ ਗੋਸ਼ਟੀ ਗਿਆਨ ਚਰਚਾ ਕਰਦਾ, ਬਚਨ ਵਿਲਾਸ ਕਰਦਾ, ਫਿਰ ਆਪਣੇ ਸ਼ੰਕੇ ਸਾਰੇ ਉਹ ਤੋਂ ਦੂਰ ਕਰਦਾ। ਉਹਦੇ ਨਾਲ ਸਿੱਧੀ ਗੱਲ ਹੁੰਦੀ ਹੈ, ਸਿੱਧੇ ਬਚਨ ਹੋ ਜਾਂਦੇ। ਚੌਮੁਖ ਦੀਵਾ ਜੋਤ ਦੁਆਰ, ਪੱਲੂਵਨ ਤੰਬੂਲ ਵਿਚਕਾਰ। ਜੋਤੀ ਪਰਮਾਤਮਾ ਦੀ ਪ੍ਰਾਪਤੀ ਦਾ ਦਸਵੇਂ ਦੁਆਰ ਵਿੱਚ ਇੱਕ ਚਮੁਖੀਆ ਦੀਵਾ ਆ, ਚਾਰ ਸ਼ਫੇਰੇ ਉਹਦਾ ਪ੍ਰਕਾਸ਼, ਭਾਵ ਉਹ ਆਤਮਾ ਰੂਪੀ ਐਸਾ ਪਰਮਾਤਮਾ ਰੂਪੀ ਪ੍ਰਕਾਸ਼ ਦੇ ਰਿਹਾ। ਮਾਸ ਦੀਆਂ ਬੋਟੀਆਂ ਰੂਪ ਪੱਲੂ ਪੱਤੇ ਜਿਹੜੇ ਆ, ਅਨੰਤ ਬਿਆੰਤ ਆ, ਅਤੇ ਮੂਲ ਰੂਪ ਡੋਡੀ ਦੇ ਵਿਚਕਾਰ ਆ। ਪੱਤਿਆਂ ਨੂੰ ਅਨੰਤ ਲਾਂਭੇ ਕਰਕੇ ਮੂਲ ਰੂਪ ਡੋਡੀ ਨੂੰ ਵਿਚਕਾਰ ਹੀ ਨਿਸ਼ਚੇ ਕਰਦਾ ਹੈ, ਸਾਰਿਆਂ ਦਾ ਮੂਲ ਰੂਪ ਜੋ ਪਰਮੇਸ਼ਰ ਉਹਨੂੰ ਨਿਸ਼ਚੇ ਕਰਦਾ। ਸਰਵ ਕਲਾ ਲੈ ਆਪੇ ਰਹਿ, ਮਨ ਮਾਨਕ ਰਤਨਾ ਮਹਿ ਗੁਹੈ। ਸਾਰੀਆਂ ਸ਼ਕਤੀਆਂ ਲੈ ਕੇ ਆਪ ਪਰਮਾਤਮਾ ਮੂਲ ਰੂਪ ਡੋਡੀ ਵਿੱਚ ਇਸਤਤ ਹੋ ਰਿਹਾ, ਟਿਕਿਆ ਹੋਇਆ, ਮਨ ਨੂੰ ਮਾਨਕ ਦੀ ਤਰ੍ਹਾਂ ਸ਼ੁੱਧ ਕਰ ਲਵੇ। ਜਿੰਨਾ ਚਿਰ ਮਨ ਸ਼ੁੱਧ ਨਹੀਂ ਹੁੰਦਾ, ਇਹਦੇ ਸੰਕਲਪਾਂ ਵਿਕਲਪਾਂ ਦੀ ਮੈਲ ਦੂਰ ਨਹੀਂ ਹੁੰਦੀ, ਅਤੇ ਉਨਾ ਚਿਰ ਤਾਂ ਫਿਰ ਗੱਲ ਬਣਨੀ ਨਹੀਂ। ਇਹਨੂੰ ਸ਼ੁੱਧ ਕਰਕੇ ਫਿਰ ਹਤਨਾ ਸਵਾਸਾਂ ਵਿੱਚ ਗੁੰਦੇ, ਦਸਵੇਂ ਦੁਆਰ ਵਿੱਚ ਸਵਾਸ ਚੜਾਉਣ ਵੇਲੇ ਮਨ ਨੂੰ ਨਾਲ ਲੈ ਕੇ ਇਸਤਤ ਕਰੇ। ਹੁਣ ਜਿਹੜੇ ਬਾਜੀਗਰ ਆ ਉਹ ਵੀ ਸਾਧ ਸੰਗਤ ਜੀ ਪ੍ਰਾਣ 'ਤੇ ਚੜਾ ਲੈਂਦੇ ਆ, ਪਰ ਉਹ ਸਾਧ ਸੰਗਤ ਜੀ ਰਤਨਾ ਸਵਾਸਾਂ ਨੂੰ ਗੁੰਦੇ, ਭਾਵ ਦਸਵੇਂ ਦੁਆਰ ਵਿੱਚ ਜਿੰਨੇ ਸੰਕਲਪ ਉਹਨਾਂ ਦਾ ਹਤਨਾ ਨਾਸ ਕਰਕੇ ਰਤਨਾ ਸਵਾਸਾਂ ਵਿੱਚ ਗੁੰਦੇ, ਦਸਵੇਂ ਦੁਆਰ ਵਿੱਚ ਸਵਾਸ ਚੜਾਉਣ ਵੇਲੇ ਮਨ ਨੂੰ ਨਾਲ ਹੀ ਇਸਤਤ ਕਰੇ। ਇਹ ਨਹੀਂ ਕਿ ਮਨ ਇੱਧਰ ਉੱਧਰ ਘੁੰਮਦਾ ਰਹੇ। ਮਸਤਕ ਪਦਮ ਦੁਆ ਲੈ ਮਣੀ, ਮਾਹੇ ਨਿਰੰਜਨ ਤ੍ਰਿਭਵਨ ਤਣੇ। ਜਿਸ ਮਸਤਕ ਸ਼੍ਰੋਮਣੀ ਦਸਵੇਂ ਦੁਆਰ ਰੂਪੀ ਪਦਮ ਇਹ ਜਿਹੜਾ ਕਬਲ ਫੁੱਲਿਆ ਸਾਹੰਸਰ ਦਲ ਕਬਲ, ਫੁੱਲ ਦੇ ਆਲੇ ਦੁਆਲੇ ਮਾਸ ਦੀਆਂ ਬੋਟੀਆਂ ਰੂਪੀ ਮਣੀਆਂ ਆ, ਉਹ ਫਿਰ ਚਿੱਲੇ ਖੁੱਲ ਜਾਂਦਾ ਹੈ ਅਤੇ ਸਾਰੇ ਚਮਕਦੀਆਂ ਉਹ ਚਿਲਮਿਲ ਚਿਲਕਾ ਚਾਂਦਨਾ ਤਾਰਾਂ ਉਸ ਦਸਵੇਂ ਦੁਆਰ ਦੇ ਮਾਹੇ ਵਿੱਚ ਤਿੰਨਾਂ ਭਵਨਾਂ ਦਾ ਮਾਲਕ ਜਿਹੜਾ ਨਿਰੰਜਨ ਮਾਇਆ ਰੂਪੀ ਅੰਜਨ ਕਾਲਕ ਸੁਰਮੇ ਦਾ ਪਰਮਾਤਮਾ ਆਪ ਇਸ ਤਤਿਆ ਪੰਜ ਸ਼ਬਦ ਨਿਰਮਾਇਲ ਬਾਜੇ। ਉਹ ਦਸਵੇਂ ਦੁਆਰ ਵਿੱਚ ਨਿਰਮਾਇਲ ਸ਼ੁੱਧ ਪੰਜ ਸ਼ਬਦ ਬਜ ਰਹੇ ਆ। ਕਿਹੜੇ ਕਿਹੜੇ ਆ? ਤਤ ਤੰਤੀ ਬਿਤ ਚਰਮਕਾ ਘਨ ਕੰਸੀ ਹੋ ਜਾਣ ਨਾਦ ਸ਼ਬਦ ਘਟ ਕਾ ਕਹਿਓ ਸੁਖਰ ਸ਼ਬਦ ਪਹਿਚਾਣ। ਹੁਣ ਇਹਨਾਂ ਦੀ ਵਿਚਾਰ ਸੁਣੋ। ਅੱਜ ਕੱਲ੍ਹ ਇਹ ਬੜੀ ਚਰਚਾ ਚੱਲਦੀ ਰਹਿੰਦੀ ਹੈ। ਪੰਜ ਸ਼ਬਦਾਂ ਦਾ ਨਿਰਣਾ ਇਸ ਪ੍ਰਕਾਰ ਹੈ। ਤਤ ਸ਼ਬਦ ਤਾਰ ਅਤੇ ਤੰਦ ਦੇ ਬਾਜੇ, ਸਤਾਰ ਅਤੇ ਰਵਾਬ ਆਦਿਕ ਆ, ਇਹਨਾਂ ਤੋਂ ਜਿਹੜੀ ਧੁਨ ਉੱਠਦੀ ਹੈ। ਬਿਤ ਸ਼ਬਦ ਚੰਮ ਨਾਲ ਮੜੇ ਹੋਏ ਬਾਜੇ, ਮਿਰਦੰਗ ਆ, ਢੋਲਕ ਆ, ਭੇਰੀ ਆਦਿਕ ਆ, ਇਹਨਾਂ ਤੋਂ ਜਿਹੜਾ ਸ਼ਬਦ ਪੈਦਾ ਹੁੰਦਾ। ਘਨ ਸ਼ਬਦ ਧਾਤੂ ਦੇ ਬਣੇ ਹੋਏ ਘੜਿਆਲ ਆ, ਛੇਣੇ ਆਦਿਕਾਂ ਤੋਂ ਜਿਹੜਾ ਧੁਨ ਨਿਕਲਦੀ ਹੈ। ਨਾਦ ਸ਼ਬਦ ਘੜਾ ਆਦਿਕ ਆ, ਜਿਨ੍ਹਾਂ ਦੇ ਪਲਾੜ 'ਚੋਂ ਹੱਥ ਮਾਰਨ ਨਾਲ ਸੁਰਾਂ ਨਿਕਲਦੀਆਂ। ਸੁਖਰ ਸ਼ਬਦ ਆ, ਫੂਕ ਨਾਲ ਵਜਾਉਣ ਵਾਲੇ ਬਾਜੇ ਆ, ਸੰਖ ਆ, ਨਫੀਰੀ ਹੈ, ਮੁਰਲੀ ਬਾਂਸਰੀ ਆਦਿਕ ਤੋਂ ਜਿਹੜੇ ਸ਼ਬਦ ਨਿਕਲਦੇ ਆ। ਢੁਲਕੇ ਚਬਰ ਸੰਖ ਕਨ ਗਾਜੇ। ਦਸਵੇਂ ਦੁਆਰ ਵਿੱਚ ਚਬਰ ਚੌਰ ਢੁਲਕੇ ਚੌਰ ਝੁਲ ਰਿਹਾ, ਸੰਖਾਂ ਦੇ ਵੱਜਣੇ ਔਰ ਕਨ ਬੱਦਲਾਂ ਦੇ ਗੱਜਣੇ ਜੈਸੀ ਧੁਨ ਹੋ ਰਹੀ ਹੈ। ਕਨ ਬਹੁਤੇ ਸੰਖ ਜਿਵੇਂ ਵੱਜਦੇ ਆ, ਕਈ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਪਰਮੇਸ਼ੁਰ ਦੇ ਜਸ ਰੂਪੀ ਆ ਰਹੀਆਂ, ਅਤੇ ਆ ਜਿੰਨੇ ਵੀ ਸਾਜ ਆ ਉਹ ਅਨਹਨ ਆਦਿ ਦੀ ਆਵਾਜ਼ 'ਚੋਂ ਵਿਭਾਗ ਕਰਕੇ ਬਣਾਏ ਗਏ ਆ। ਦਲਮਲ ਦੈਤਹ ਗੁਰਮੁਖ ਗਿਆਨ, ਬੇਣੀ ਜਾਚੈ ਤੇਰਾ ਨਾਮ। ਇਸ ਮਰਜ਼ਾਦਾ ਨਾਲ ਜਿਨ੍ਹਾਂ ਨੇ ਪੁਰਾਣਾ ਰੂਪੀ ਦੈਂਤਾਂ ਦੇ ਦਲ ਨੂੰ ਸਮਾਧੀ ਵਿੱਚ ਲੀਨ ਹੋ ਕੇ ਮਲ ਦਿੱਤਾ, ਖਤਮ ਕਰ ਦਿੱਤਾ ਇਹਨਾਂ ਨੂੰ, ਉਹ ਜਿਹੜੇ ਗੁਰਮੁਖ ਅਧਿਕਾਰੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਅਤੇ ਜਿਨ੍ਹਾਂ ਦੈਤੋ ਪ੍ਰਾਣਾਂ ਨੂੰ ਦਲ ਮਲਿਆ, ਗੁਰਮੁਖ ਪਰਮੇਸ਼ੁਰ ਦੀ ਪ੍ਰਾਪਤੀ ਦਾ ਗਿਆਨ ਹੁੰਦਾ। ਔਰ ਭਗਤ ਜੀ ਕਹਿੰਦੇ ਆ, ਹੇ ਅਕਾਲ ਪੁਰਖ, ਮੈਂ ਤਾਂ ਕਹਿੰਦੇ ਸਿਰਫ ਨਾਮ ਜਪਣਾ ਹੀ ਮੰਗਦਾ, ਕਿਉਂਕਿ ਯੋਗ ਦਾ ਮਾਰਗ ਬੜਾ ਕਠਿਨ ਹੈ, ਯੋਗੇ ਕਾ ਮਾਰਗ ਕਠਿਨ ਹੈ ਭਾਈ, ਕਲਯੁਗੀ ਜੀਵਾਂ ਪਾਸੋਂ ਹੋਣਾ ਬੜਾ ਮੁਸ਼ਕਲ ਅਸੰਭਵ ਹੈ, ਇਸ ਵਾਸਤੇ ਆਪ ਸਾਨੂੰ ਪ੍ਰੇਮਾ ਭਗਤੀ ਦਾ ਮਾਰਗ ਸਹਿਜ ਯੋਗ ਆ, ਰਾਜ ਯੋਗ ਆ, ਗਿਆਨ ਯੋਗ ਆ, ਉਵੇਂ ਤਾਂ 49 ਪ੍ਰਕਾਰ ਦਾ ਯੋਗ ਹੈ, ਇਹੀ ਕਿਰਪਾ ਕਰੋ। ਇਸ ਕਰਕੇ ਸ਼ਬਦ ਦਾ ਦੂਸਰਾ ਅਰਥ ਭਗਤੀ ਯੋਗ ਵਿੱਚ ਇਸ ਪ੍ਰਕਾਰ ਹੈ। ਭਗਤੀ ਯੋਗ ਵਿੱਚ ਮੁੱਖ ਤਾਂ ਸਤਸੰਗਤ ਹੈ, ਇਸ ਵਾਸਤੇ ਹਰ ਗੁਰਮੁਖ ਨੂੰ ਚਾਹੀਦਾ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਫਿਰ ਨਾਮ ਦਾ ਅਭਿਆਸ ਸਤਸੰਗਤ ਕਰੇ, ਅਤੇ ਇਸ ਪ੍ਰਕਾਰ ਬੇਨਤੀ ਕਰਦੇ ਆ। ਦੂਸਰੇ ਅਰਥਾਂ ਵਿੱਚ ਦੇਵ ਸਥਾਨੈ ਕਿਆ ਨਿਸ਼ਾਨੀ। ਦੇਵ ਸਥਾਨ ਕੀ ਹੈ? ਸਤਸੰਗਤ। ਸਤਸੰਗਤ ਦੀ ਕੀ ਨਿਸ਼ਾਨੀ ਹੈ? ਸਤਸੰਗਤ ਕੈਸੀ ਜਾਣੀ ਜਿੱਥੇ ਇੱਕੋ ਨਾਮ ਬਖਾਣੀ, ਇੱਕੋ ਨਾਮ ਹੁਕਮ ਹੈ ਸਤਿਗੁਰ ਦੀ ਬਜਾਏ ਜੀ। ਤਹਿ ਬਾਜੇ ਸ਼ਬਦ ਅਨਾਹਦ ਬਾਣੀ। ਉਹ ਸਤਸੰਗਤ ਦੇ ਵਿੱਚ ਪ੍ਰਤੱਖ ਬਾਜੇ ਵੱਜਦੇ, ਸ੍ਰੀ ਆਸਾਈ ਵਾਰ ਦੇ ਕੀਰਤਨ ਹੁੰਦੇ ਆ, ਹਰੀ ਜਸ ਦਾ ਗਾਇਨ ਹੁੰਦਾ, ਜੋਟੀਆਂ ਸ਼ਬਦ ਪੜ੍ਹਦੇ, ਅਨਹਦ ਇੱਕ ਰਸ ਨਿਤਨੇਮ ਬਾਣੀ ਦੇ ਪਾਠ ਉਚਾਰਨ ਕਰਦੇ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਹੁੰਦਾ, ਪੰਜ ਬਾਣੀਆਂ ਦੇ ਪਾਠ ਹੁੰਦੇ ਆ। ਏੜਾ ਪਿੰਗਲਾ ਔਰ ਸੁਖਮਨਾ ਤੀਨ ਵਸ ਹੈ ਇਕਠਾਈ। ਏੜਾ ਤੂੰ ਲੈਣਾ ਗੰਗਾ, ਗੰਗਾ ਤੂੰ ਲੈਣੀ ਹੈ ਭਗਤੀ, ਪਿੰਗਲਾ ਤੂੰ ਲੈਣਾ ਜਮੁਨਾ, ਜਮੁਨਾ ਤੂੰ ਲੈਣੀ ਹੈ ਕਰਮ ਕਥਾ, ਸੁਖਮਨਾ ਸੁਰਸਤੀ, ਰਾਤੀ ਤੂੰ ਲੈਣੀ ਬ੍ਰਹਮ ਵਿੱਦਿਆ। ਏੜਾ ਵਿੱਚੋਂ ਗੰਗਾ ਅਤੇ ਗੰਗਾ 'ਚੋਂ ਭਗਤੀ ਦਾ ਗ੍ਰਹਿਣ ਕਰਨਾ, ਜਿਵੇਂ ਗੰਗਾ ਦਾ ਜਲ ਉਜਲ ਹੈ, ਭਗਤੀ ਕਰਨ ਵਾਲੇ ਦਾ ਜਿਹੜਾ ਹਿਰਦਾ ਮਨ ਹੈ ਬੜਾ ਉੱਜਲ ਪਵਿੱਤਰ ਹੋ ਜਾਂਦਾ। ਜਿਸ ਤਰ੍ਹਾਂ ਗੰਗਾ ਭਗਵਾਨ ਦੇ ਚਰਨਾਂ 'ਚੋਂ ਉਤਪੰਨ ਹੋਈ ਮੰਨਦੇ ਹੈ, ਇਸ ਤਰ੍ਹਾਂ ਭਗਤੀ ਪਰਮੇਸ਼ਰ ਦੇ ਚਰਨਾਂ 'ਚੋਂ ਪ੍ਰਾਪਤ ਹੁੰਦੀ ਹੈ। ਪਿੰਗਲਾ 'ਚੋਂ ਜਮਨਾ, ਜਮਨਾ 'ਚੋਂ ਕਰਮ ਕਥਾ ਦਾ ਗ੍ਰਹਿਣ ਕਰਨਾ, ਜਿਵੇਂ ਜਮਨਾ ਦਾ ਜਲ ਕਾਲਾ ਹੁੰਦਾ, ਕਰਮ ਕਾਂਡੀ ਦਾ ਹਿਰਦਾ ਵੀ ਕਾਲਾ ਰਹਿੰਦਾ। ਉਹ ਆਪਣੇ ਆਪ ਨੂੰ ਬਹੁਤ ਵੱਡਾ ਮੰਨਦਾ, ਦੂਏ ਨੂੰ ਤਾਂ ਬਹੁਤ ਹੀਣਾ ਸਮਝੇਗਾ। ਜਮਨਾ ਸੂਰਜ ਤੋਂ ਜਿਵੇਂ ਪੈਦਾ ਹੋਏ ਹੈ, ਤਿਵੇਂ ਕਰਮ ਕਾਂਡ ਵੀ ਸੂਰਜ ਚੜ੍ਹਨ ਤੋਂ ਆਰੰਭ ਕੀਤੇ ਜਾਂਦੇ ਆ। ਸੁਖਮਨਾ 'ਚੋਂ ਸਰਸਤੀ, ਸਰਸਤੀ 'ਚੋਂ ਬ੍ਰਹਮ ਵਿੱਦਿਆ ਦਾ ਗ੍ਰਹਿਣ ਕਰਨਾ, ਜਿਵੇਂ ਸਰਸਤੀ ਦਾ ਜਲ ਲਾਲ ਆ ਬ੍ਰਹਮਾ ਤੋਂ ਉਤਪੰਨ ਹੋਈ ਹੈ, ਇਵੇਂ ਬ੍ਰਹਮ ਵਿੱਦਿਆ ਵਾਲੇ ਦਾ ਚਿਹਰਾ ਵੀ ਲਾਲੀ 'ਤੇ ਹੁੰਦਾ। ਬ੍ਰਹਮਾ ਦੀ ਉਪਾਸ਼ਨਾ ਕਰਨ ਨਾਲ ਪਰਮ ਵਿੱਦਿਆ ਉਤਪੰਨ ਹੁੰਦੀ ਹੈ। ਹੁਣ ਅਰਥ ਕਰਦੇ ਆ, ਜਿਹੜਾ ਪਿੰਗਲਾ ਔਰ ਸੁਖਮਨਾ ਭਗਤੀ ਕਰਮ ਕਥਾ ਬ੍ਰਹਮ ਵਿੱਦਿਆ ਤਿੰਨੇ ਨਦੀਆਂ ਇੱਕ ਸਤਸੰਗ ਰੂਪੀ ਜਗ੍ਹਾ ਉੱਪਰ ਵਸ ਰਹੀਆਂ। ਬੇਣੀ ਸੰਗਮ ਤਹਿ ਪਰਾਗ ਮਨ ਮੱਜਨ ਕਰੇ ਤਿਥਾਈ। ਜਿੱਥੇ ਤ੍ਰਿਵੇਣੀ ਦਾ ਸੰਬੰਧ ਹੁੰਦਾ ਤਿੱਥੇ ਹੀ ਪ੍ਰਯਾਗਰਾਜ ਹੁੰਦਾ। ਇਸ ਤਰਫ ਕੀ ਹੈ, ਸਤਸੰਗਤ ਵਿੱਚ ਭਗਤੀ ਕਰਮ ਕਥਾ ਬ੍ਰਹਮ ਵਿੱਦਿਆ ਰੂਪ ਤਿੰਨ ਨਦੀਆਂ ਵਗ ਰਹੀਆਂ। ਇਸ ਵਾਸਤੇ ਸਤਸੰਗਤ ਇੱਕ ਪ੍ਰਯਾਗਰਾਜ ਤੀਰਥ ਹੈ, ਇਹ ਨਾਮ ਜਲ ਦੇ ਨਾਲ ਭਰਿਆ ਹੋਇਆ। ਮਨ ਕਰਕੇ ਇਹਦੇ ਵਿੱਚ ਇਸ਼ਨਾਨ ਕਰਨਾ ਕਰੇ। ਸੰਤ ਹੋ ਤਾਂ ਨਿਰੰਜਨ ਰਾਮ ਹੈ, ਇਹ ਸੰਤ ਜਨੋ ਇਹ ਸਤਸੰਗਤ ਵਿੱਚ ਨਿਰੰਜਨ ਰਾਮ ਅਕਾਲ ਪੁਰਖ ਪਰਮੇਸ਼ਰ ਇਸਤਤ ਹੈ। ਸਤਸੰਗਤ 'ਚ ਮਹਾਰਾਜ ਰਹਿੰਦੇ ਹੈ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਕਹੋ ਪੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਆਏ। ਗੁਰਗਮ ਚੀਨੈ ਬਿਰਲਾ ਹੋਏ, ਤਾਂ ਨਿਰੰਜਨ ਰਮਈਆ ਹੋਏ ਰਹਾਉ। ਗਿਆਨ ਵਿੱਚ ਜਿਨ੍ਹਾਂ ਗੁਰਾਂ ਦੀ ਗਮਤਾ ਪਹੁੰਚਿਆ, ਉਹਨਾਂ ਗੁਰਾਂ ਦੁਆਰਾ ਕੋਈ ਬਿਰਲਾਈ ਪੁਰਖ ਪਰਮੇਸ਼ਰ ਨੂੰ ਚੀਨੇ ਮੈਨੇ ਜਾਣਨ ਦੀ ਕੋਸ਼ਿਸ਼ ਕਰਦਾ, ਬਿਰਲਾਈ ਜਾਣਦਾ, ਉਹ ਸਤਸੰਗਤ ਵਿੱਚ ਜਾਣ ਵਾਲਾ ਪੁਰਸ਼ ਨਿਰੰਜਨ ਰਮਈਏ ਦਾ ਪਰਮੇਸ਼ਰ ਦਾ ਸਰੂਪ ਹੋ ਜਾਂਦਾ। ਤਹਿ ਚੰਦ ਨਾ ਸੂਰਜ ਪਾਉਣ ਨਾ ਪਾਣੀ, ਅਤੇ ਸਤਸੰਗਤ ਵਿੱਚ ਚੰਦ ਨਾ ਸੂਰਜ ਨਾ ਹਰਖਿਆ ਨਾ ਛੋ ਗਿਆ। ਚੰਦ ਸਤੋ ਗੁਣ ਦੀ ਪ੍ਰਧਾਨਤਾ ਅਤੇ ਨਾ ਸੂਰਜ ਤਮੋ ਗੁਣ ਦੀ, ਇਹਨਾਂ ਦੀ ਪ੍ਰਧਾਨਤਾ ਨੇ। ਚੰਦਰਮਾ ਸੂਰਜ ਦੇ ਵਰਤਾਂ ਦਾ ਕੋਈ ਉਪਦੇਸ਼ ਨਹੀਂ, ਨਾ ਹੀ ਪਾਉਣ ਵਾਸ਼ਨਾ, ਨਾ ਪਾਣੀ ਪਦਾਰਥਾਂ ਵਿੱਚ ਖਚਿਤ ਹੋਣਾ। ਪਾਉਣ ਰਜੋਗੁਣ, ਪਾਣੀ ਸਤੋਗੁਣ ਅਤੇ ਤਮੋਗੁਣ, ਇਹਨਾਂ ਤਿੰਨਾਂ ਗੁਣਾਂ ਦੀ ਕਿਰਿਆ ਸਤਸੰਗਤ ਵਿੱਚ ਕੋਈ ਨਹੀਂ। ਸਤਸੰਗਤ ਵਿੱਚ ਤਾਂ ਇੱਕ ਰਸ ਸ਼ਾਂਤੀ ਵਰਤਦੀ ਹੈ। ਸਾਖੀ ਜਾਗੀ ਗੁਰਮੁਖ ਜਾਣੀ, ਮੁੱਖ ਗੁਰਾਂ ਦੀ ਜਿਹੜੀ ਸਾਖੀ ਸਿੱਖਿਆ ਦੁਆਰਾ ਜਿਹਦੀ ਵਿਰਤੀ ਜਾਗ ਪਈ ਹੈ, ਗੁਰੂ ਨਾਲ ਪ੍ਰੇਮ ਪੈ ਗਿਆ, ਨਿਰੰਕਾਰ ਨਾਲ ਪ੍ਰੇਮ ਪੈ ਗਿਆ, ਸਤਸੰਗਤ ਨਾਲ ਪ੍ਰੇਮ ਪੈ ਗਿਆ, ਬਾਣੀ ਨਾਲ ਪ੍ਰੇਮ ਪੈ ਗਿਆ, ਸਿਮਰ ਨਾਲ ਪ੍ਰੇਮ ਪੈ ਗਿਆ, ਉਹਨੇ ਸਤਸੰਗਤ ਦੀ ਮਹਿਮਾ ਨੂੰ ਜਾਣਿਆ। ਉਪਜੈ ਗਿਆਨ ਦੁਰਮਤ ਛੀਜੈ, ਅੰਮ੍ਰਿਤ ਰਸ ਗਗਨਾਂਤਰ ਪੀਜੈ। ਬ੍ਰਹਮ ਗਿਆਨ ਦੇ ਉਤਪੰਨ ਹੋਣ ਦੇ ਨਾਲ ਦੁਰਮਤ ਖੋਟੀ ਬੁੱਧੀ ਜਿਹੜੀ ਨਾਸ ਹੋ ਜਾਂਦੀ ਹੈ, ਦੁਰਮੇ ਨੇ ਖੋਟੀ, ਗਗਨ ਚੇਤਨ ਦੇਵ ਰੂਪੀ ਅੰਮ੍ਰਿਤ ਰਸ ਦੇ ਅੰਦਰ ਫਿਰ ਇਹ ਭਿੱਜ ਜਾਂਦਾ, ਐਂ ਲਿਵਲੀਨ ਹੋ ਜਾਂਦਾ। ਇਸ ਕਲਾ ਜੋ ਜਾਣ ਪਿਓ, ਪੇਟੈ ਤਾਸ ਪਰਮ ਗੁਰਦੇਓ। ਇਹ ਜਿਹੜਾ ਸੰਤਾਂ ਦਾ ਸਮਾਗਮ ਰੂਪੀ ਕਲਾ ਆ, ਸ਼ਕਤੀ ਜਾਂ ਯੁਗਤੀ ਦਾ ਭੇਦ ਜਿਹੜਾ ਜਾਣ ਲੈਂਦਾ, ਉਸ ਨੂੰ ਪਰਮ ਗੁਰਦੇਓ ਅਕਾਲ ਪੁਰਖ ਪਰਮ ਜੋ ਵੱਡੇ ਗੁਰੂ ਦੇ ਉਹ ਪ੍ਰਕਾਸ਼ ਰੂਪ ਪਰਮੇਸ਼ਰ ਭੇਟੈ ਮਿਲ ਜਾਂਦੇ ਆ। ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੇ। ਔਰ ਦਸਾਂ ਦੀ ਪ੍ਰਾਪਤੀ ਅਤੇ ਦਸਾਂ ਦੀ ਨਿਵਿਰਤੀ ਦਾ ਜਿਹੜਾ ਦੁਆਰਾ ਸਤਸੰਗਤ ਹੈ, ਇਹ ਅਗਮ ਅਪਾਰ ਪਰਮ ਪੁਰਖ ਪਰਮਾਤਮਾ ਦੇ ਰਹਿਣ ਦੀ ਘਾਟੀ ਮੈਨੇ ਜਗਾਇਆ। ਹੁਣ ਪੰਜ ਸੱਤ ਸੰਤੋਖ ਧੀਰੇ ਧਰਮ ਵਿਚਾਰ, ਪੰਜਾਂ ਤੱਤਾਂ ਦੀ ਰਹਿਣੀ ਅਸੰਗਤਾ, ਸਮਤਾ, ਪ੍ਰਕਾਸ਼ਤਾ, ਸੀਤਲਤਾ, ਧੀਰਤਾ, ਇਹਨਾਂ ਦਸਾਂ ਦੀ ਪ੍ਰਾਪਤੀ ਦਾ ਦੁਆਰਾ। ਪੰਜ ਕਾਮ ਕ੍ਰੋਧ ਲੋਭ ਅਹੰਕਾਰ, ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਦਸਾਂ ਦੀ ਨਿਵਿਰਤੀ ਦਾ ਜਿਹੜਾ ਦੁਆਰਾ, ਇਹ ਦਸ त्यागने दास ग्रहण करने, जड़ा दसा गुणा नूं ग्रहण करदा दसा गुणा नूं त्यागदा उही खालसा है। उपर हाट हाट पर आला आले भीतर थाती, सारियां पृथ्वियां दे उपर हाट भारत खंड की भूमि है। उस भारत खंड की भूमि रूपी हट के उपर आला सतसंग है, सत्संग रूपी आले दे विच ब्रह्मानंद रूपी थाती थैली है। जागत रहे सो कब होना सोवै, तीन तलोक समाध पलोवै। जड़ा सा संगत नूं प्राप्त करके भजन सिमरन विच जागदा रहिंदा, ज्ञान जागृत विच रहिंदा, वह विद्या रूपी नींद विच कदे भी सौंदा नहीं, कदे भी अचेत नहीं हुंदा है। तीन गुण रजो तमो सतो ते तलोक, तीन लोक देवलोक मातलोक पताल लोक, इन्हां सभनां नूं समाधि विच लीन हो के पलोवे मैंने अभाव कर दिंदा। इन्हां दे पदार्थों तों बिरती नूं उपर चुक लैंदा तिन्हां लोकां दे। ब्रह्म लोग लो भोग जो चाहे सबन को त्याग, वेद अर्थ ज्ञाता मुनि ताहि कहत वैराग, ऐसी अवस्था प्राप्त हो जाती है। बीज मंत्र लै हिरदय रह, मनुआ उल्ट सुन मैं गह। सारे मंत्रां दा बीज कारण रूप मंत्र जो सतनाम श्री वाहिगुरु है, तो इस नूं लै के हिरदे विच इस्तत रहिंदा टेके रहिंदा, संसार वलों मन उल्टा के सुन उफुर परमात्मा दे विच गह गुंथन करदा, भाव जोड़न वाला हो जाता। हर वेले बिरती परमात्मा चरणा नाल जुड़ी रहिंदी है। जागत रह न अलिया पख, पांचों इंद्री बस कर रख। ज्ञान जागृत में जागदियाँ रहन नाल अलिया इंद्रियां बेशियां नूं नहीं पखदियां, भाव बेशियां नूं वेख के जोश विच नहीं आउंदियां। आम जिहड़े संसारी लोग है पदार्थों नूं बेशियां नूं देख के डोल जांदे माया नूं, पर उह इक रस रहिंदे। इस वास्ते जीवां नूं चाहीदा पंज ज्ञान इंद्रियां नूं बकारां वलों बस विच रखना करे। गुर की साखी राखै चीत, मन तन अर्पै कृष्ण प्रीत। गुरां दी सिक्ख्या नूं हमेशा मन विच चेते रखे, चित विच अपने मन तन नूं कृष्ण परमात्मा दी प्रीति दे विच अर्पणा कर दे। हां जी, मैं नहीं किशो नहीं किशाहे न मोरा, अवसर लजा राह सदना जन तो रैसी वस्ता बन जाए। कर पल्लव साखा बीचारे, अपना जन्म न जूऐ हरे। गुरां दी साखा सिक्ख्या दा विचार करना ये पल्लव जहाज बनाना करे, संसार समुद्र तो पार हो जाने लई। अपना अमोलक जड़ा मनुष्य जन्मया इनू संसार रूपी जुए विच ना हारे, व्यर्थ ना गुआवे, क्योंकि मनुष्य जन्म बार बार तो मिलता ही नहीं। कबीर मानस जन्म दिलंब है होतना बारंबार, ज्यों बन फल पाके भोए गिरह बोर न लागे डार। पई प्राप्त मानुख देहुरिया, गोविंद मिलन की तेरी बरिया। इस वास्ते मनुष्य जन्म भागा ना मिलता, इनू व्यर्थ कुसंगत विच पै के भैड़ियां आदतों विच ला के बर्बाद ना करे। असुर नदी, असुर नदी असुरी संपदा का मूल, असुर नदी का बंद मूल, पछम फिर चढ़ावे सूर। असुर नदी हैगी असुरी संपदा का मूल कारण जो अज्ञान है, उनू बंधे बंधना करे काबूज करे। पछम संसार वालों मन नू रोक के फिर अपने सूर सूरी की तरह प्रकाश रूपी परमात्मा में चढ़ावे मैंने लावे। हर वेले बिरती नूं परमात्मा दे चरणों में जोड़ी छड़े शब्द सुर का अभ्यास करे। अजर जरै सो निजर चरै, जगन्नाथ सिंह गोष्ट करै। अजर जड़े काम करो दे जरे नहीं जाते, जदों इन्हों का प्रभाव होंदा बंदा इन्हों के अधीन होकर किहड़े किहड़े पाप कर्म नहीं करता। काम आदकां नूं जरै साड़े भाव रोके, और निजर एक रस सो श्रेष्ठ ब्रह्मानंद चरै फिर प्राप्त हो जाता। क्योंकि काम क्रोध जड़े है कां नूं गालदे है, काम क्रोध जे परसै ना हन तेह कट ब्रह्म निवासा, उत्थे ब्रह्म का निवास हुंदा। ਤਾਂ ਉਹ ਸਾਰੇ ਜਗ ਦੇ ਮਾਲਕ ਪਰਮਾਤਮਾ ਨਾਲ ਗੋਸ਼ਟਮੇ ਨੇ, ਫਿਰ ਸੰਭਾਖਣ ਕਰਦਾ, ਗਿਆਨ ਚਰਚਾ ਕਰਦਾ। ਉਹ ਲੋਕਾਂ ਨਾਲ ਸਾਰਾ ਦਿਨ ਵਤੰਡਾਵਾਦ ਵਿੱਚ ਆਪਣਾ ਸਮਾਂ ਗਾਉਂਦਾ ਨਹੀਂ। ਵਾਦ ਵਿਵਾਦ ਮਿਟਾਵੋ ਆਪਾ, ਵਾਦ ਵਿਵਾਦ 'ਚ ਨਹੀਂ ਪੈਂਦਾ, ਹਰ ਵੇਲੇ ਭਜਨ ਸਿਮਰਨ 'ਚ ਲਗਾ ਰਹਿੰਦਾ। ਚੌਮੁਖ ਦੀਵਾ ਜੋਤ ਦੁਆਰ, ਪੱਲੂ ਅਨੰਤ ਮੂਲ ਵਿਚਕਾਰ। ਜੋਤ ਮੈਨੇ ਅਕਾਲ ਪੁਰਖ ਦੀ ਪ੍ਰਾਪਤੀ ਦਾ, ਕਿਉਂਕਿ ਉਹ ਜੋਤ ਸਰੂਪ ਹੈ, ਸਤਸੰਗਤ ਰੂਪੀ ਦਰਵਾਜ਼ਾ, ਇਹ ਇੱਕ ਚਮੁਖੀ ਆ, ਦੇਵਾ ਆ। ਘੱਟ ਜੋਤੀਆਂ ਆ, ਸੂਰਜ ਹੈ, ਚੰਦਰਮਾ ਆ, ਤਾਰੇ ਆ, ਬਿਜਲੀ ਹੈ, ਚੁੱਲ੍ਹੇ ਦੀ ਅੱਗ ਆ, ਬੁੱਧੀ ਆਦਿਕ ਆ, ਇਹ ਪਰਤੇ ਪ੍ਰਕਾਸ਼ ਹੈ। ਉਹ ਪਰਮੇਸ਼ਰ ਹੈ ਜਿਹੜਾ ਸਵੈਮ ਆਪ ਪ੍ਰਕਾਸ਼, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਤਸੈ ਬਾਦਸ਼ਾਹ ਸਰਮਿਦਮ ਵਿਭਾਤੀ, ਤਿਸੀ ਕੇ ਚਾਨਣ ਕਰ, ਸਭ ਮੈਂ ਚਾਨਣ ਹੋ ਰਿਹਾ ਹੈ। ਪੰਜ ਕੋਸ਼ਾਂ ਰੂਪੀ ਪੱਲੂ ਪੱਤੇ ਜਿਹੜੇ ਅਨੰਤ ਲਾਂਭੇ ਕਰਕੇ ਮੂਲ ਅਧਿਸ਼ਠਾਨ ਰੂਪ ਸਾਰਿਆਂ ਦਾ ਆਸ ਰੂਪੀ ਪਰਮਾਤਮਾ ਨੂੰ ਹਿਰਦੇ ਦੇ ਵਿੱਚ ਨਿਸ਼ਚਾ ਕਰੇ ਕਿ ਉਹ ਸਾਰੇ ਵਿਆਪਕ ਸਰੂਪ ਹੈ, ਮੇਰੇ ਅੰਦਰ ਵੀ ਅੰਤਰ ਬਾਹਰ ਇੱਕੋ ਰਵੈ, ਗੁਰ ਗਿਆਨ ਬਤਾਈ। ਸਰਵ ਕਲਾ ਲੇ ਆਪੇ ਰਹਿ, ਮਨ ਮਾਨਕ ਰਤਨਾ ਮੈਂ ਗੁਹੈ। ਸਾਰੀਆਂ ਕਲਾ ਸ਼ਕਤੀਆਂ ਨੂੰ ਲੈ ਕੇ ਆਪ ਪਰਮਾਤਮਾ ਸਤਸੰਗ ਵਿੱਚ ਇਸਤਤ ਹੋ ਰਿਹਾ, ਕਿਉਂਕਿ ਪਰਮੇਸ਼ਰ ਜਿਹੜਾ ਸਤਸੰਗਤ ਦੇ ਵਿੱਚ ਨਿਵਾਸ ਕਰਦਾ ਹੈ। ਜਿਵੇਂ ਨਾਰਦ ਕਈ ਥਾਂ ਵਿਚ ਰਿਹਾ, ਪੁੱਛਿਆ ਕਿ ਆਪ ਕਿੱਥੇ ਰਹਿੰਦੇ ਹਾਂ, ਕਹਿੰਦੇ ਅਸੀਂ ਸਤਸੰਗਤ ਦੇ ਵਿੱਚ ਰਹਿੰਦੇ ਹਾਂ। ਸਰਵ ਕਲਾ ਲਈ ਆਪੇ ਰਹਿ, ਮਨ ਮਾਨਕ ਰਤਨਾ ਮੈਂ ਗੁਹੈ। ਸਾਰੀਆਂ ਕਲਾ ਸ਼ਕਤੀਆਂ ਨੂੰ ਲੈ ਕੇ ਆਪ ਪਰਮਾਤਮਾ ਸਤਸੰਗਤ ਵਿੱਚ ਇਸਤਤ ਹੋ ਰਿਹਾ, ਅਤੇ ਜੂਆ ਨਿੰਦਿਆ ਚੁਗਲੀ ਉੱਥੇ ਕਲਯੁਗ ਰਹਿੰਦਾ। ਮਸਤਕ ਪਦਮ ਦੁਆਲੇ ਮਣੀ, ਮਾਹੀ ਨਿਰੰਜਨ ਤ੍ਰਿਪਵਨ ਧਣੀ। ਫਿਰ ਮਨ ਨੂੰ ਮਾਣਕ ਮੋਤੀ ਵਾਂਗ ਸ਼ੁੱਧ ਕਰਕੇ ਸ਼ੁਭ ਗੁਣਾਂ ਰੂਪੀ ਰਤਨਾਂ ਵਿੱਚ ਇਹਨੂੰ ਆਪਣੇ ਆਪ ਨੂੰ ਗੁੰਦਣਾ ਕਰੇ। ਮਨ ਮਾਣਕ ਰਤਨਾ ਮੈਂ ਗੁਹੈ, ਇਹ ਮਨ ਨੂੰ ਮਾਣਕ ਮੋਤੀ ਵਾਂਗ ਸ਼ੁੱਧ ਕਰਕੇ ਰਤਨ ਰੂਪੀ ਪਰਮਾਤਮਾ ਦੇ ਵਿੱਚ ਗੁੰਥਣਾ, ਇਹਨੂੰ ਲਿਵਲੀਨ ਕਰਨਾ ਕਰੇ। ਮਸਤਕ ਪਦਮ ਦੁਆ ਲੈ ਮਣੀ, ਮਾਹੀ ਨਿਰੰਜਨ ਤਿਰ ਭਵਨ ਧਣੀ। ਜਿਸ ਮਸਤਕ ਸ਼੍ਰੋਮਣੀ ਸਤਸੰਗਤ ਰੂਪੀ ਪਦਮ ਕਬਲ ਫੁੱਲ ਦੇ ਆਲੇ ਦੁਆਲੇ ਕਰਣਾ, ਮੈਤਰੀ, ਮੁਦਤਾ ਅਤੇ ਅਪੇਖਿਆ ਰੂਪੀ ਮਣੀ ਹੈ। ਕਰਣਾ ਕਿਰਪਾ ਕਰਨੀ, ਮਿੱਤਰ ਭਾਵ, ਬਹੁਤਾ ਪ੍ਰਸੰਨ ਹੋਣਾ ਔਰ ਸੰਸਾਰ ਦੇ ਉੱਤੇ ਉਦਾਸੀਨ ਬਿਰਤੀ ਵਿੱਚ ਰਹਿਣਾ, ਇਹ ਮਣੀ ਹੈ। ਸਤਸੰਗਤ ਦੇ ਵਿੱਚ ਤਿੰਨਾਂ ਭਵਨਾਂ ਦਾ ਧਣੀ ਮਾਲਕ ਨਿਰੰਜਨ ਜਿਹੜਾ ਪਰਮਾਤਮਾ ਸ਼ੁੱਧ ਸਰੂਪ ਹੈ। ਪੰਜ ਸ਼ਬਦ ਨਿਰਮਾਇਲ ਬਾਜੇ, ਢੁੱਲ ਕੇ ਚਵਰ ਸੰਖ ਕਨ ਗਾਜੇ। ਸਤਸੰਗਤ ਦੇ ਵਿੱਚ ਪੰਜ ਸ੍ਰੇਸ਼ਟ ਸ਼ਬਦ, ਸੁਧੋ ਅਹੰ, ਬੁੱਧੋ ਅਹੰ, ਨਿਰਵਿਕਾਰੋ ਅਹੰ, ਨਿਰੰਜਨੋ ਅਸੀਂ, ਮਾਇਆ ਮੋਹ ਪਰਵਰਜਿਤੋ ਅਸੀਂ, ਐਸੇ ਬਾਜੇ ਵੱਜ ਰਹੇ। ਪੰਜ ਸ੍ਰੇਸ਼ਟ ਨਾਮਾਂ ਰੂਪੀ ਸ਼ਬਦ ਨਿਰਮਾਇਲ, ਇੱਕ ਓਂਕਾਰ ਸਤਨਾਮ ਵਾਹਿਗੁਰੂ ਸ਼ਬਦ ਦੀਆਂ ਧੁਨੀਆਂ ਹੋ ਰਹੀਆਂ, ਨਿਰਮਾਇਲ ਸ਼ੁੱਧ ਵੱਜ ਰਹੇ। ਮਹਾਂਵਾਕਾਂ ਰੂਪੀ ਨਿਰਮਾਇਲ, ਸ੍ਰੇਸ਼ਠ ਸ਼ਬਦਾਂ ਰੂਪੀ ਬਾਜੇ ਵੱਜ ਰਹੇ। ਪ੍ਰਤੱਖ ਚੋਰ, ਪ੍ਰਤੱਖ ਇਹ ਜਿਹੜੇ ਕਾਮ ਕਰੋ ਚੋਰ ਉੱਤੇ ਫਿਰ ਅਸਰ ਨਹੀਂ ਪਾਉਂਦੇ, ਕਿ ਪ੍ਰਤੱਖ ਚੌਰ ਕੀ ਝੁੱਲਦਾ, ਜਸ ਰੂਪੀ ਚੌਰ ਝੁੱਲ ਰਿਹਾ। ਸੰਘ ਅਸੰਘ ਪਰਮਾਤਮਾ ਕਾਨ, ਇੱਕ ਰਸ ਗਾਜੇ ਮੈਨੇ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਰਿਹਾ, ਜਰਰੇ ਜਰਰੇ ਚੂਦੀ ਜੋਤ ਨੂੰ ਦੇਖ ਰਹੇ ਆ। ਦਲ ਮਲ ਦੈ ਤੋਹ ਗੁਰਮੁਖ ਗਿਆਨ, ਢੁੱਲ ਕੇ ਚਵਰ ਸੰਖ ਕਾਨ ਗਾਜੇ। ਜਸ ਰੂਪੀ ਚੌਰ ਝੁੱਲ ਰਿਹਾ ਔਰ ਸੰਖ ਅਸੰਖ ਪਰਮਾਤਮਾ ਕਾਨਿਕ ਰਸ ਗਾਜੇ ਪ੍ਰਗਟ ਹੋ ਰਿਹਾ ਉਹਨਾਂ ਦੇ ਹਿਰਦੇ 'ਚ, ਬ੍ਰਹਮ ਗਿਆਨ ਦੇ ਨਾਲ ਲਵਾਲਵ ਭਰੇ ਹੋਏ। ਦਲ ਮਲ ਦੈ ਤੋਹ ਗੁਰਮੁਖ ਗਿਆਨ, ਸਤਸੰਗਤ ਦੁਆਰਾ ਜਿਹਨਾਂ ਨੇ ਕਾਮ ਕ੍ਰੋਧ ਮੋਹੰਕਾਰ ਰੂਪੀ ਦੈਂਤਾਂ ਨੂੰ ਦਲ ਸੁੱਟਿਆ, ਦਲ ਮਲ ਦਿੱਤਾ, ਖਤਮ ਕਰ ਦਿੱਤਾ, ਭਾਵ ਇਹਨਾਂ ਦਾ ਮਲੀਆਂ ਵੇਟ ਕਰਤਾ, ਉਹਨਾਂ ਗੁਰਮੁਖਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਗੁਰਮੁਖ ਗਿਆਨ ਉਹਨਾਂ ਗੁਰਮੁਖਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਬੇਣੀ ਜਾਚੈ ਤੇਰਾ ਨਾਮ। ਭਗਤ ਬੇਣੀ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ, ਮੈਂ ਤਾਂ ਸਿਰਫ ਆਪ ਜੀ ਦਾ ਨਾਮ ਜਪਣਾ ਹੀ ਮੰਗਦਾ, ਇਹਦੀ ਜਾਚਨਾ ਕਰਦਾ, ਕਿਰਪਾ ਕਰਕੇ ਆਪ ਜੀ ਮੈਨੂੰ ਹਮੇਸ਼ਾ ਲਈ ਨਾਮ ਸਿਮਰਨ ਦੀ ਪਵਿੱਤਰ ਦਾਤ ਜਿਹੜੀ ਹੈ ਉਹ ਬਖਸ਼ਿਸ਼ ਕਰ ਦਿਓ। ਨਿਮਰਤਾ ਗਰੀਬੀ ਧਾਰਨ ਕਰਕੇ ਤੇਰਾ ਜਿਹੜਾ ਪਵਿੱਤਰ ਨਾਮ ਹੈ ਉਹ ਜਪਦੇ ਰਹੀਏ। ਆਪ ਜੀ ਦੀ ਕਿਰਪਾ ਦੇ ਨਾਲ ਹੀ ਐਸੀ ਉੱਚੀ ਸੁੱਚੀ ਜਿਹੜੀ ਅਵਸਥਾ ਉਹ ਪ੍ਰਾਪਤ ਹੋ ਸਕਦੀ ਹੈ। ਇਹ ਸਤਸੰਗਿਓ, ਭਗਤ ਜੀ ਨੇ ਜੋ ਨਾਮਦੇਵ ਵਿਆਸੀ ਸੱਜਣ ਆ ਉਹਨਾਂ ਵਾਸਤੇ ਹੱਠ ਯੋਗ ਔਰ ਸਹਿਜ ਯੋਗ ਦੇ ਮਾਰਗ ਦੀ ਪ੍ਰਕਿਰਿਆ ਦਾ ਬੜੇ ਸੁੰਦਰ ਢੰਗ ਦੇ ਨਾਲ ਵਰਣਨ ਕੀਤਾ ਹੈ। ਜਿਹੜੇ ਗੁਰਮੁਖ ਮਾਈ ਭਾਈ ਗੁਰੂ ਵਾਲੇ ਬਣ ਕੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਫਿਰ ਧਿਆਨ ਨਿਸ਼ਚਿਤ ਹੋ ਕੇ ਸ਼ਬਦ ਸੁਰ ਦਾ ਅਭਿਆਸ ਕਰਨਾ ਬੜਾ ਲੰਬਾ ਸਮਾਂ, ਜਦੋਂ ਤੱਕ ਫੁਰਨੇ ਖਤਮ ਨਾ ਹੋ ਜਾਣ ਔਰ ਸੁਣ ਅਫੁਰ ਅਵਸਥਾ ਨਾ ਪ੍ਰਾਪਤ ਹੋਵੇ ਉਦੋਂ ਤੱਕ ਇਹ ਅਭਿਆਸ ਕਰਦੇ ਰਹਿਣਾ ਚਾਹੀਦਾ। ਇਹਦੇ ਲਈ ਕਾਫੀ ਸਮਾਂ ਦੇਣ ਦੀ ਲੋੜ ਪੈਂਦੀ ਹੈ। ਕਾਹਲੀ ਔਰ ਜਲਦਬਾਜ਼ੀ ਦਾ ਮਾਰਗ ਨਹੀਂ, ਗੁਰੂ ਮਹਾਰਾਜ 'ਤੇ ਭਰੋਸਾ ਰੱਖ ਕੇ ਔਰ ਮਹਾਂਪੁਰਖਾਂ ਦੇ ਦੱਸੇ ਹੋਏ ਵਚਨਾਂ ਦੁਆਰਾ ਜਦੋਂ ਅਭਿਆਸ ਕਰੀਏ ਫਿਰ ਆਤਮ ਪਰਮਪਾਤ ਦੀ ਪ੍ਰਾਪਤੀ ਹੋ ਕੇ ਅਭੇਦ ਅਵਸਥਾ ਔਰ ਅਦਵੈਤ ਅਵਸਥਾ ਜਿਹੜੀ ਹੈ ਅਖੰਡਾਕਾਰ ਬਿਰਤੀ ਐਸੀ ਮੰਜ਼ਿਲ ਫਿਰ ਪ੍ਰਾਪਤ ਹੋ ਜਾਂਦੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਸਾਰਿਆਂ ਦੇ ਅੰਦਰ ਐਸਾ ਸ਼ੌਕ ਔਰ ਪਿਆਰ ਬਖਸ਼ਿਸ਼ ਕਰਨ ਤਾਂ ਜੋ ਅਸੀਂ ਨਾਮ ਅਭਿਆਸ ਕਰਕੇ ਆਪਣੀ ਲੋਕ ਪਲੋਕ ਯਾਤਰਾ ਸਫਲ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।